ਪੰਜਵੇਂ ਸ਼ਬਦ ਵਿੱਚ ਫਰਮਾਉਂਦੇ ਹਨ, ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ। ਕਹਿੰਦੇ ਜਿਹੜੀ ਸਲਤਾ ਭਾਵ ਨਦੀ ਗੰਗਾ ਦੇ ਨਾਲ ਵਿਗੜੀ ਹੈ, ਭਾਵ ਆਪਣੇ ਸਥਾਨ ਨੂੰ ਛੱਡ ਕੇ ਗੰਗਾ ਦੇ ਪ੍ਰਵਾਹ ਦੇ ਵਿੱਚ ਆ ਕੇ ਮਿਲ ਗਈ, ਉਹ ਸਲਤਾ ਨਦੀ ਜਿਹੜੀ ਆ ਉਹ ਗੰਗਾ ਦਾ ਰੂਪ ਨਹੀਂ ਹੋ ਨਿਬੜਦੀ। ਕਹਿੰਦੇ ਹਾਂ ਇਹ ਤਾਂ ਠੀਕ ਹੈ, ਜਿਹੜੀ ਗੰਗਾ 'ਚ ਕੋਈ ਵੀ ਪਾਣੀ ਮਿਲ ਜਾਂਦਾ ਹੈ ਕਿਸੇ ਵੀ ਨਦੀ ਨਾਲੇ ਦਾ ਜਾ ਕੇ, ਜਦੋਂ ਪਾਣੀ ਮਿਲਦਾ ਹੋਰ ਕੋਈ ਨਦੀ ਮਿਲਦੀ ਆ, ਉਹ ਵੀ ਤਾਂ ਗੰਗਾ ਰੂਪ ਹੀ ਹੋ ਜਾਂਦੀ ਹੈ। ਉਹਨੂੰ ਆਪਾਂ ਕਹਿੰਦੇ ਵਿਗੜ ਗਈ ਭਾਈ, ਉਹਦਾ ਨਾਂ ਵਿਗੜ ਗਿਆ। ਜਿਉਂ ਮੀਂਹ ਬੁੱਠਾ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਵਿਗਰਿਓ ਕਬੀਰਾ ਰਾਮ ਦੁਹਾਈ, ਕਬੀਰ ਜੀ ਕਹਿੰਦੇ ਰਾਮ ਦੀ ਦੁਹਾਈ, ਰਾਮ ਦੀ ਸਹੁੰ ਸਹੁੰ ਹੈ ਜੇ ਮੈਂ ਝੂਠ ਬੋਲਾਂ, ਠੀਕ ਆ ਮੈਂ ਵਿਗੜ ਗਿਆ। ਸਾਚ ਭਾਇਓ ਵਨ ਕਤਹਿ ਨਾ ਜਾਈ ਰਹਾਓ, ਕਹਿੰਦੇ ਸਤਸੰਗ ਨਾਲ ਮਿਲ ਕੇ ਮੈਂ ਸੱਚੇ ਦਾ ਰੂਪ ਹੀ ਹੋ ਗਿਆ, ਹੁਣ ਮੈਂ ਅਨਹੁੰਦਾ ਹੋਰ ਕਿਸੇ ਦੇਵੀ ਦੇਵਤੇ ਵੱਲ ਨਹੀਂ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਚੰਦਨ ਕੈ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ। ਹੁਣ ਚੰਦਨ ਦੇ ਨਾਲ ਮਿਲ ਕੇ ਜਿਹੜਾ ਦਰਖਤ ਵਿਗੜਿਆ ਉਹ ਦਰਖਤ ਚੰਦਨ ਦਾ ਰੂਪ ਹੋਏ ਨਿਬਰਿਆ, ਨਿਬਰਿਓ ਭਾਵ ਪ੍ਰਾਪਤ ਹੋ ਗਿਆ। ਕਬੀਰ ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਨੇੜੇ ਜਿਹੜੇ ਦਰਖਤ ਹੁੰਦੇ ਆ ਉਹ ਆਪਣਾ ਗੁਣ ਛੱਡ ਕੇ ਚੰਦਨ ਵਾਲਾ ਗੁਣ ਧਾਰਨ ਕਰਕੇ ਉਹ ਖੁਸ਼ਬੂ ਵਾਲੇ ਹੋ ਜਾਂਦੇ, ਉਹ ਨਹੀਂ ਵਿਗੜ ਗਏ ਫਿਰ, ਉਹ ਵਿਗੜਿਆ ਚੰਗਾ ਨਾ। ਕਹਿੰਦੇ ਹਾਂਜੀ ਉਹ ਵੀ ਚੰਗਾ ਹੈ, ਹੁਣ ਮੰਨਦੇ ਹੋ ਮੇਰੀ ਗੱਲ। ਪਾਰਸ ਕੈ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਕਹਿੰਦੇ ਪਾਰਸ ਦੇ ਨਾਲ ਲੱਗ ਕੇ ਜਿਹੜਾ ਤਾਂਬਾ ਵਿਗੜ ਜਾਂਦਾ ਉਹ ਕੀ ਬਣ ਜਾਂਦਾ, ਉਹ ਤਾਂਬਾ ਸੋਨਾ ਬਣ ਜਾਂਦਾ, ਸੋ ਸੋਨੇ ਦਾ ਰੂਪ ਹੋਏ ਨਿਬੜਿਓ ਪ੍ਰਾਪਤ ਹੋਇਆ। ਕਹਿੰਦੇ ਹੁਣ ਇਹ ਵਿਗੜਿਆ ਚੰਗਾ ਕਿ ਮਾੜਾ, ਕਹਿੰਦੇ ਜੀ ਵਧੀਆ। ਕਹਿੰਦੇ ਕੁਇੰਟਲ ਤਾਂਬਾ ਜੇ ਲਿਆ ਕੇ ਲਾ ਦਈਏ ਉਹਨੂੰ ਪਾਰਸ ਦੀ ਵੱਟੀ ਤਾਂਬੇ ਨੂੰ, ਕੁਇੰਟਲ ਸੋਨਾ ਹੋ ਜੇ ਫਿਰ ਤਾਂ ਤੁਸੀਂ ਚੱਕ ਚੱਕ ਭੱਜੋਗੇ, ਵਿਗੜਿਆ ਹੋਇਆ ਤਾਂਬਾ। ਮੈਂ ਕਹੂੰਗਾ ਇਹ ਤਾਂਬਾ ਵਿਗੜਿਆ ਹੋਇਆ ਨਾਲ ਜਾਓ, ਤੁਸੀਂ ਕਹੋ ਤਾਂ ਸੋਨਾ ਬਣ ਗਿਆ। ਕਹਿੰਦੇ ਇਸੇ ਪ੍ਰਕਾਰ ਹੀ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ। ਇਸੇ ਤਰ੍ਹਾਂ ਸੰਤਾਂ ਨਾਲ ਮਿਲ ਕੇ ਮੈਂ ਕਬੀਰ ਵੀ ਵਿਗੜ ਗਿਆ, ਪਰ ਉਹ ਕਬੀਰ ਰਾਮ ਰੂਪ ਹੋ ਕੇ ਨਿਬੜਿਆ ਪ੍ਰਾਪਤ ਹੋਇਆ, ਇਸ ਕਰਕੇ ਮੇਰਾ ਤੇ ਰਾਮ ਦਾ ਹੁਣ ਕੋਈ ਫਰਕ ਨਹੀਂ ਰਿਹਾ, ਰਾਮ ਕਬੀਰ ਹੈ ਭੇਦ ਨਾ ਭਾਈ। ਸਭਾ ਵਿੱਚ ਬੈਠੇ ਬ੍ਰਾਹਮਣਾਂ ਨੇ ਕਿਹਾ ਨਾਮ ਤਾਂ ਮਿਲਦਾ ਜੇ ਭਗਤਾਂ ਵਾਲਾ ਭੇਕ ਬਣਾਵੇ, ਮੱਥੇ ਤੇ ਤਿਲਕ ਹੱਥ 'ਚ ਮਾਲਾ ਫੜੇ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਇਹ ਤਾਂ ਪਖੰਡੀ ਲੋਕ ਕਰਦੇ ਆ, ਮੈਂ ਪਖੰਡ ਨਹੀਂ ਕਰਦਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਕਨ ਰਾਮ ਖਿਲਾਉਣਾ ਜਾਣਾ। ਮੱਥੇ ਤੇ ਤਿਲਕ ਲਾਉਣਾ, ਹੱਥ 'ਚ ਮਾਲਾ, ਇਸ ਤਰ੍ਹਾਂ ਦਾ ਭੇਖ ਬਾਨਾ ਹੁੰਦਾ ਬਣਾ ਕੇ ਲੋਕਾਂ ਨੇ ਰਾਮ ਨੂੰ ਖਿਲਾਉਣਾ, ਬਾਲਕਾ ਹੀ ਜਾਣੇ ਵੀ ਨਿੱਕਾ ਜਿਹਾ ਬਾਲਕ ਹੈ ਜੇ ਬੱਚਾ ਹੀ ਹੈ। ਜਿਸ ਤਰ੍ਹਾਂ ਬੱਚੇ ਨੂੰ ਮਾਮੂਲੀ ਚੀਜ਼ ਦੇ ਕੇ ਪਰਚਾ ਲਈਦਾ, ਇਸੇ ਤਰ੍ਹਾਂ ਟਿੱਕੇ ਲਾ ਕੇ ਹੱਥਾਂ 'ਚ ਮਾਲਾ ਫੜ ਕੇ ਰਾਮ ਨੂੰ ਠੱਗ ਲਵਾਂਗੇ। ਪਰ ਇਹੋ ਜਿਹੇ ਲੋਕਾਂ ਨੂੰ ਰਾਮ ਨੇ ਖਿਲਾਉਣਾ ਸਮਝਿਆ, ਐਵੇਂ ਸਮਝਿਆ ਖਿਲਾਉਣਾ ਹੁੰਦਾ ਉਈ ਫਾਲਤੂ ਚੀਜ਼ ਸਮਝਣਾ। ਅਕਲ ਕਲਾ ਮਹਿ ਪਾਈ ਹੈ ਪ੍ਰਭ ਅਲੱਖ ਅਲੇਖਨ, ਖੱਟ ਦਰਸ਼ਨ ਭ੍ਰਮਤੇ ਫਿਰੈ ਨਾ ਮਿਲੀ ਹੈ ਭੇਖਣ। ਵਰਤ ਕਰੈ ਚੰਦਰਾਇਣਾ ਸੇ ਕੀਤਾ ਨਾ ਲੇਖਨ, ਵੇਦ ਪੜ੍ਹੈ ਸੰਪੂਰਨਾ ਤੱਤ ਸਾਰ ਨਾ ਪੇਖਨ। ਤਿਲਕ ਕੱਢੈ ਇਸਨਾਨ ਕਰ ਅੰਤਰ ਕਾ ਲੇਖਨ, ਭੇਖੀ ਪ੍ਰਭੂ ਨਾ ਲੱਭਈ ਬਿਣ ਸੱਚੀ ਸਿੱਖਣ। ਸੋ ਇਸ ਕਰਕੇ ਗਾਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ। ਇਸ ਪ੍ਰਕਾਰ ਹੈ, ਬ੍ਰਾਹਮਣ ਨੇ ਕਿਹਾ ਤੂੰ ਤਾਂ ਬੌਰਾ। ਕਬੀਰ ਜੀ ਕਹਿੰਦੇ ਚੱਲ ਠੀਕ ਹੈ ਮੈਂ ਬੌਲਾ ਹੀ ਸਹੀ। ਜੋ ਹਉ ਬੌਰਾ ਤੋ ਰਾਮ ਤੋਰਾ, ਕਹਿੰਦੇ ਜੇ ਮੈਂ ਬੌਲਾਂ ਫਿਰ ਕੀ ਨਾ, ਹੇ ਵਾਹਿਗੁਰੂ ਜੇ ਮੈਂ ਬੌਲਾਂ ਹੇ ਰਾਮ ਤਾਂ ਵੀ ਮੈਂ ਤੇਰਾ ਹੀ। ਜਿਸ ਤਰ੍ਹਾਂ ਪ੍ਰਤੱਖ ਬਾਦਸ਼ਾਹ ਦੇ ਰਾਜ ਦਰਬਾਰਾਂ 'ਚ ਬੌਲੇ ਹੁੰਦੇ ਨੇ, ਉਵੇਂ ਮੈਂ ਆਪਦੇ ਦਰਬਾਰ 'ਚ ਬੌਰਾ ਹਾਂ। ਜੇ ਮੈਂ ਬੌਰਾਂ ਤਾਂ ਵੀ ਹੇ ਰਾਮ ਮੈਂ ਤੇਰਾ ਹੀ ਹਾਂ, ਮੈਂ ਤੇਰਾ ਆਪਦਾ ਦਾਸ ਹਾਂ। ਲੋਕ ਮਰਮ ਕਹਿ ਜਾਣੈ ਮੋਰਾ ਰਹਾਓ, ਇਹ ਲੋਕ ਵਿਚਾਰੇ ਮੇਰਾ ਭੇਦ ਕੀ ਜਾਣ ਸਕਦੇ ਹੈ। ਦੁਨੀਆਂ ਦੇ ਲੋਕ ਤਾਂ ਚਾਹੁੰਦੇ ਕਿ ਇਹਦੀ ਪ੍ਰੀਤੀ ਰਾਮ ਨਾਲੋਂ ਟੁੱਟ ਜਾਏ, ਪਰ ਮੇਰੇ ਨਿਸ਼ਚੇ ਮੁਤਾਬਕ ਨਹੀਂ ਟੁੱਟ ਸਕਦੀ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਗਾ ਜਾਨ, ਤਾ ਸਿਉਂ ਟੁੱਟੀ ਕਿਉਂ ਬਣੈ ਜਾ ਕੇ ਜੀ ਪ੍ਰਾਨ। ਬ੍ਰਾਹਮਣ ਨੇ ਕਿਹਾ ਤੁਲਸੀ ਦੇ ਪੱਤੇ ਲੈ ਕੇ ਤੈਨੂੰ ਠਾਕਰਾਂ ਦੀ ਪੂਜਾ ਕਰਨੀ ਚਾਹੀਦੀ ਹੈ। ਕਬੀਰ ਜੀ ਕਹਿਣ ਲੱਗੇ ਤੋਰੋਂ ਨਾ ਪਾਤੀ ਪੂਜਾ ਨਾ ਦੇਵਾ, ਰਾਮ ਭਗਤ ਬਿਨ ਨਿਹਫਲ ਸੇਵਾ। ਕਹਿੰਦੇ ਤੁਲਸੀ ਦੇ ਪਾਤੀ ਪੱਤਿਆਂ ਨੂੰ ਮੈਂ ਨਹੀਂ ਤੋੜਦਾ, ਨਾ ਹੀ ਠਾਕਰਾਂ ਦੀ ਪੂਜਾ ਕਰਦਾ, ਕਿਉਂਕਿ ਰਾਮ ਦੀ ਭਗਤੀ ਤੋਂ ਬਿਨਾਂ ਹੋਰ ਸਭ ਜਿਹੜੀ ਸੇਵਾ ਉਹ ਬੇਅਰਥ ਹੈ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਉ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ ਭਰਮ ਭੂਲੇ ਅਗਿਆਨੀ ਅੰਧਲੇ ਭਰਮ ਭਰਮ ਫੂਲ ਤੋਰ ਆਵੈ ਨਿਰਜੀਉ ਪੂਜੈ ਮੜਾ ਸਰੇਵੈ ਸਭ ਬਿਰਥੀ ਕਾਲ ਜਵਾਵੈ ਕਹਿ ਤੂੰ ਸਾਰਾ ਦਿਨ ਕੀ ਕੰਮ ਕਰਦਾ ਰਹਿੰਦਾ ਕਬੀਰ ਜੀ ਕਹਿਣ ਲੱਗੇ ਸਤਿਗੁਰ ਪੂਜੋ ਸਤ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਸਤਿਗੁਰ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਸੋ ਪੂਜਣ ਯੋਗ ਸਤਿਗੁਰਾਂ ਨੂੰ ਸਦਾ ਸਦਾ ਨਿਤਾ ਪ੍ਰਤੀ ਮਨਾਉਂਦਾ ਭਾਵ ਪੂਜਦਾ ਹਰ ਵਕਤ ਸਤਿਗੁਰਾਂ ਨੂੰ ਪੂਜਦਾ ਅਤੇ ਹਮੇਸ਼ਾ ਹੀ ਵਾਹਿਗੁਰੂ ਨੂੰ ਮਨਾਉਂਦਾ ਇਸ ਤਰ੍ਹਾਂ ਦੀ ਸੇਵਾ ਕਰਨ ਨਾਲ ਸੰਸਾਰ ਦਰਗਾਹ ਸੁਖ ਪਾਉਂਦਾ ਪਰਲੋਕ ਦਰਗਾਹ ਸੁਖ ਪਾਵਾਂਗਾ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੈ ਲੋਕ ਕਹਿ ਕਬੀਰ ਬੌਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਸੰਸਾਰੀ ਲੋਕ ਕਹਿੰਦੇ ਕਬੀਰ ਝੱਲਾ ਹੋ ਗਿਆ ਪ੍ਰੰਤੂ ਕਹਿੰਦੇ ਕਬੀਰ ਜੀ ਦਾ ਮਰਮ ਜਿਹੜਾ ਭੇਦ ਆ ਉਹ ਰਾਮ ਨੇ ਹੀ ਜਾਣਨਾ ਕੀਤਾ ਜਿਸ ਵੇਲੇ ਤਾਣੀ ਦੇ ਤਣ ਬੁਣਨ ਦਾ ਕੰਮ ਕਬੀਰ ਜੀ ਛੱਡ ਕੇ ਬਹਿ ਗਏ ਤਾਂ ਲੋਕਾਂ ਨੇ ਆਖਿਆ ਭਗਤ ਜੀ ਹੁਣ ਆਪ ਜੀ ਨੇ ਹਰ ਇੱਕ ਨਾਲ ਝਗੜੇ ਕਰਨੇ ਸ਼ੁਰੂ ਕਰਤੇ ਆ ਕਬੀਰ ਜੀ ਕਹਿਣ ਲੱਗੇ ਹਮਰਾ ਝਗੜਾ ਰਹਾ ਨਾ ਕਹੋ ਪੰਡਿਤ ਮੁੱਲਾਂ ਛਾਡੇ ਦੋ ਰਹਾਓ ਕਹਿੰਦੇ ਭਾਈ ਸਾਡਾ ਤਾਂ ਕੋਈ ਝਗੜਾ ਰਿਹਾ ਨਹੀਂ ਕਿਸੇ ਨਾਲ ਕਿਉਂਕਿ ਝਗੜੇ ਕਰਨ ਵਾਲੇ ਤਾਂ ਪੰਡਿਤ ਜਾਂ ਮੁੱਲਾਂ ਲੋਕ ਹੀ ਨੇ ਉਹ ਮੈਂ ਇਹਨਾਂ ਦੋਨਾਂ ਦਾ ਸੰਗ ਕਰਨਾ ਹੀ ਛੱਡਤਾ ਸੋ ਇਸ ਪ੍ਰਕਾਰ ਫਰਮਾਉਂਦੇ ਹਨ ਸੱਤਵੇਂ ਸ਼ਬਦ ਵਿੱਚ ਉਲਟ ਜਾਤ ਕੁੱਲ ਦੋ ਵਿਸਾਰੀ ਸੁਨ ਸਹਿਜ ਮੈਂ ਬੁਣਤ ਹਮਾਰੀ ਕਹਿੰਦੇ ਸੰਸਾਰ ਵੱਲੋਂ ਬਿਰਤੀ ਉਲਟਾ ਕੇ ਜਾਤੀ ਅਤੇ ਕੁੱਲ ਦੋਹਾਂ ਦੀ ਹੰਗਤਾ ਭੁਲਾਤੀ ਹੈ ਸੁਨ ਹੁੰਦਾ ਅਫੁਰ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਜੋ ਸਹਿਜ ਹੈ ਬ੍ਰਹਮ ਗਿਆਨ ਹੈ ਉਸ ਬ੍ਰਹਮ ਗਿਆਨ ਰੂਪੀ ਵਸਤਰ ਦੀ ਬੁਣਤ ਮੇਰੇ ਹਿਰਦੇ ਰੂਪੀ ਘਰ ਵਿੱਚ ਹੋ ਰਹੀ ਹੈ ਵਿਵੇਕ ਰੂਪੀ ਤਾਣੇ ਸਰਵਣ ਮੰਨਣ ਅਧਿਆਸਨ ਰੂਪੀ ਪੇਟੇ ਗੁਰਉਪਦੇਸ਼ ਰੂਪੀ ਨਾਲੀ ਦੁਆਰਾ ਸੋ ਸੁਤੇ ਹੀ ਫੁਰ ਪਰਮਾਤਮਾ ਵਿੱਚ ਮੇਰੀ ਬੁਣਤ ਬਿਰਤੀ ਲੱਗ ਰਹੀ ਹੈ ਹਮਰਾ ਝਗੜਾ ਰਹਾ ਨਾ ਕਹੋ ਪੰਡਿਤ ਮੁੱਲਾਂ ਛਾਡੇ ਦੋ ਰਹਾਓ ਹੁਣ ਸਾਡਾ ਕੋਈ ਝਗੜਾ ਨਹੀਂ ਰਿਹਾ ਕਿਉਂਕਿ ਪੰਡਿਤ ਅਤੇ ਮੁੱਲਾਂ ਇਹਨਾਂ ਦੋਨਾਂ ਦਾ ਸੰਗ ਕਰਨਾ ਛੱਡ ਦਿੱਤਾ ਕਿਉਂਕਿ ਪੰਡਤਾਂ ਦਾ ਮਾਰਗ ਹੈ ਕਰਮਕਾਂਡ ਅਤੇ ਮੁੱਲਾਂ ਦਾ ਮਾਰਗ ਹੈ ਸ਼ਰ੍ਹਾਂ ਦਾ ਇਹਨਾਂ ਦੋਨਾਂ ਰਸਤਿਆਂ ਨੂੰ ਛੱਡਤਾ ਇਸ ਕਰਕੇ ਹੁਣ ਮੈਂ ਸਾਰਾ ਕੁਝ ਛੱਡ ਕੇ ਇੱਕ ਰਾਮ ਭਗਤੀ 'ਚ ਜੁੜ ਗਿਆ ਬੁਨ ਬੁਨੇ ਆਪ ਪਹਿਰਾਵੋ ਜਹਿ ਨਹੀਂ ਆਪ ਤਹਾਂ ਹੋਏ ਗਾਵੋ ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਵਿਵੇਕ ਰੂਪ ਤਾਣੇ ਅਤੇ ਸਰਵਣ ਮੰਨਣ ਅਧਿਆਸਨ ਰੂਪ ਪੇਟੇ ਕਰਕੇ ਅਤੇ ਗੁਰਉਪਦੇਸ਼ ਨਾਲੀ ਦੁਆਰਾ ਬ੍ਰਹਮ ਗਿਆਨ ਰੂਪੀ ਵਸਤਰ ਉਣ ਕੇ ਆਪਣੇ ਆਪ ਨੂੰ ਪਹਿਰਾਉਂਦਾ ਹਾਂ ਆਪਣੇ ਸਵੈ ਸਰੂਪ ਦਾ ਆਨੰਦ ਲੈਂਦਾ ਬਿਰਤੀ ਨੂੰ ਬੁਨ ਬੁਨ ਹੁੰਦਾ ਲਗਾ ਲਗਾ ਕੇ ਆਪਣੇ ਆਪ ਦੇ ਆਨੰਦ ਨੂੰ ਲੈਣ ਲਈ ਬ੍ਰਹਮ ਗਿਆਨ ਰੂਪੀ ਵਸਤਰ ਪਾਉਣਾ ਜਿੱਥੇ ਸਤਸੰਗ ਵਿੱਚ ਆਪ ਤੋਂ ਭਾਵ ਹੰਕਾਰ ਨਹੀਂ ਉੱਥੇ ਮੈਂ ਟੇਕ ਕੇ ਈਸ਼ਵਰ ਜਸ ਨੂੰ ਗਾਉਂਦਾ ਪਰਮਾਤਮਾ ਦੇ ਜਸ ਨੂੰ ਗਾਉਂਦਾ ਪੰਡਿਤ ਮੁੱਲਾਂ ਜੋ ਲਿਖਦੀ ਆ ਛੱਡ ਚਲੇ ਹਮ ਕਛੂ ਨਾ ਲਈਆ ਪੰਡਤਾਂ ਨੇ ਕਰਮ ਕਾਂਡ ਅਤੇ ਮੌਲਾਣੇ ਨੇ ਸ਼ਰ੍ਹਾਂ ਦਾ ਮਾਰਗ ਜੋ ਲਿਖ ਦਿੱਤਾ ਉਸ ਵਿੱਚੋਂ ਅਸਾਂ ਨੇ ਕੁਛ ਨਹੀਂ ਲਿਆ ਉਹਨਾਂ ਦੋਹਾਂ ਦੇ ਖਿਆਲਾਂ ਨੂੰ ਅਸੀਂ ਇੱਥੇ ਛੱਡ ਚੱਲੇ ਹਾਂ ਛੱਡ ਕੇ ਬ੍ਰਹਮ ਗਿਆਨ ਵੱਲ ਚੱਲੇ ਹਾਂ ਹਿਰਦੈ ਇਖਲਾਸ ਨਿਰਖ ਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਹਿਰਦੇ ਦੇ ਇਖਲਾਸ ਹੁੰਦਾ ਨਿਸ਼ਕਪਟ ਪ੍ਰੇਮ ਨਾਲ ਮੀਰਾ ਹੁੰਦਾ ਪਾਤਸ਼ਾਹ ਪਰਮੇਸ਼ਰ ਨੂੰ ਨਿਰਖ ਲੇ ਵੇਖ ਲਿਆ ਕਬੀਰ ਜੀ ਫਰਮਾਉਂਦੇ ਆ ਨਾ ਮੈਂ ਅੰਨਵੇਂ ਕੋਸ਼ ਹੈ ਨਾ ਮਨੋਮੈਂ ਕੋਸ਼ ਹੈ ਨਾ ਵਿਗਿਆਨਮੈਂ ਕੋਸ਼ ਹੈ ਨਾ ਮੈਂ ਪ੍ਰਾਣਮੈਂ ਕੋਸ਼ ਹੈ ਨਾ ਆਨੰਦਮੈਂ ਕੋਸ਼ ਹੈ ਇਸ ਤਰ੍ਹਾਂ ਆਪਣੇ ਆਪ ਨੂੰ ਖੋਜ ਖੋਜ ਕੇ ਪਰਮਾਤਮਾ ਨਾਲ ਮਿਲਿਆ ਸੋ ਮੈਂ ਮਨ ਤਨ ਖੋਜ ਖੋਜ ਆਉਂਦਿਆਂ ਸੋ ਪ੍ਰਭ ਲੱਦਾ ਲੋੜ ਸੋ ਇਸ ਪ੍ਰਕਾਰ ਇਹ ਸੱਤਵੇਂ ਸ਼ਬਦ ਦਾ ਉਪਦੇਸ਼ ਹੁਣ ਅੱਗੇ ਅੱਠਵੇਂ 'ਚ ਬਖਸ਼ਿਸ਼ ਕਰਦੇ ਹਾਂ ਗਰੀਬਾਂ ਅਤੇ ਅਮੀਰਾਂ ਦੀ ਦਸ਼ਾ ਕਥਨ ਕਰਦੇ ਆ ਗਰੀਬ ਅਮੀਰ ਕਹੇ ਜਿਹੇ ਲੋਕ ਹੁੰਦੇ ਆ ਨਿਰ ਧਨ ਆਦਰ ਕੋਈ ਨਾ ਦੇ ਸੋ ਕਬੀਰ ਜੀ ਕਹਿੰਦੇ ਸੰਸਾਰ ਵਿੱਚ ਜਿਹੜੇ ਬੰਦੇ ਧਨ ਤੋਂ ਬਿਨਾਂ ਹੁੰਦੇ ਆ ਉਹ ਬੰਦੇ ਨੂੰ ਕੋਈ ਬੰਦਾ ਸਤਿਕਾਰ ਮਾਣ ਆਦਰ ਨਹੀਂ ਦਿੰਦਾ ਲਾਖ ਯਤਨ ਕਰੈ ਉਹ ਚੇਤਨਾ ਧਰੇ ਰਹਾ ਚਾਹੇ ਗਰੀਬ ਆਦਮੀ ਅਮੀਰ ਦੀ ਖੁਸ਼ੀ ਵਾਸਤੇ ਚਿੱਤ ਵਿੱਚ ਲੱਖਾਂ ਯਤਨ ਵੀ ਕਰੇ ਤਾਂ ਵੀ ਉਹ ਧਨਾੜ ਆਪਣੇ ਚਿੱਤ ਵਿੱਚ ਇੱਕ ਖਿਆਲ ਵੀ ਨਹੀਂ ਧਾਰਦਾ ਉਹ ਕਹਿੰਦਾ ਐਵੇਂ ਫਾਲਤੂ ਆਦਮੀ ਹੈ ਜੋ ਨਿਰ ਧਨ ਸਰ ਧਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ ਕਹਿੰਦੇ ਜੋ ਨਿਰ ਧਨ ਜੇ ਗਰੀਬ ਆਦਮੀ ਸਰ ਧਨ ਕਹਿ ਧਨ ਵਾਲੇ ਦੇ ਕੋਲ ਚਲਿਆ ਜਾਏ ਤਾਂ ਅੱਗੇ ਗੱਦੀ 'ਤੇ ਬੈਠਾ ਧਨ ਵਾਲਾ ਬੰਦਾ ਪਿੱਠ ਮੋੜ ਲੈਂਦਾ ਇਹ ਕੰਗਲਾ ਕੋਈ ਸਵਾਲ ਹੀ ਕਰੂਗਾ ਆ ਕੇ ਕਹਿੰਦਾ ਮੈਨੂੰ ਜੋ ਸਰ ਧਨ ਨਿਰ ਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਜੇ ਕਦੇ ਅਮੀਰ ਆਦਮੀ ਗਰੀਬ ਦੇ ਘਰ ਚਲਿਆ ਜਾਵੇ ਤਾਂ ਉਹ ਆਪਣੇ ਧਨ ਭਾਗ ਸਮਝ ਕੇ ਮਾਣ ਆਦਰ ਦੇ ਕੇ ਧਨਾੜ ਨੂੰ ਅੱਗੇ ਬੁਲਾ ਲੈਂਦਾ। ਪਰ ਦੇਖੋ ਕਹਿੰਦੇ ਰੱਬ ਦੀ ਲੀਲਾ ਕੀ ਹੈ, ਨਿਰਧਨ ਸਰ ਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਇੱਕ ਪਿਤਾ ਪਰਮਾਤਮਾ ਦੇ ਬਣਾਏ ਹੋਣ ਕਰਕੇ ਗਰੀਬ ਤੇ ਸਰ ਧਨ, ਧਨ ਵਾਲਾ ਜਿਹੜਾ ਅਮੀਰ ਹੈ, ਦੋਨੋਂ ਭਰਾ ਹੀ ਹੈ, ਜੋਤ ਅੰਦਰ ਇੱਕੋ ਹੀ ਦੋਨਾਂ ਦੇ। ਪਰ ਕਹਿੰਦੇ ਪਰਮਾਤਮਾ ਦੀ ਜਿਹੜੀ ਕਲਾ ਸ਼ਕਤੀ ਆ ਉਹ ਮੇਟੀ ਤੋਂ ਭਾਵ ਹਟਾਈ ਨਹੀਂ ਜਾਂਦੀ, ਜੋ ਉਹਨੇ ਕਈ ਗਰੀਬ ਤੇ ਕਈ ਅਮੀਰ ਕਰਮਾਂ ਅਨੁਸਾਰ ਪੈਰਾ ਕਰ ਦਿੱਤੇ ਨੇ। ਕਹੇ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਕਬੀਰ ਜੀ ਫਰਮਾਉਂਦੇ ਆ, ਮੈਂ ਨਿਸ਼ਚੇ ਕਹਿੰਦਾ ਕਿ ਪਰਮੇਸ਼ਰ ਨਾਮ ਦੇ ਅੱਗੇ ਇਹ ਧਨ ਵੀ ਅਧਨ ਹੀ ਹੈ। ਇਸ ਤੇ ਕੰਗਾਲ ਬੰਦਾ ਉਹੀ ਹੈ ਜਿਹਦੇ ਕੋਲ ਨਾਮ ਧਨ ਨਹੀਂ, ਜਿਹਦੇ ਹਿਰਦੇ ਚ ਵਾਹਿਗੁਰੂ ਦਾ ਨਾਮ ਨਹੀਂ ਹੁੰਦਾ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵਲਾਈ। ਸੋ ਹਰ ਨਾਮ ਬਿਨਾ ਜਗਤ ਹੈ ਨਿਰਧਨ, ਬਿਨ ਨਾਵੈ ਤ੍ਰਿਪਤ ਨਾਹੀ। ਅੰਤਰੀ ਭਾਵ ਕੀ ਹੈ ਸ਼ਬਦ ਦਾ, ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਧਰੇ ਰਹਾਉ। ਨਾਮਹੀਨ ਆਦਮੀ ਆਤਮ ਧਨ ਵਾਲੇ ਮਹਾਤਮਾ ਦੀ ਪ੍ਰਸੰਨਤਾ ਲਈ ਚਾਹੇ ਕਰੋੜਾਂ ਯਤਨ ਵੀ ਕਰੇ ਤਾਂ ਵੀ ਮਹਾਤਮਾ ਉਹਦੀ ਕੋਈ ਗੱਲ ਆਪਣੇ ਚਿੱਤ 'ਚ ਨਹੀਂ ਧਾਰਦੇ, ਕਹਿੰਦੇ ਐਵੇਂ ਤੁਰਿਆ ਫਿਰਦਾ ਫਾਲਤੂ। ਜਾਓ ਨਿਰਧਨ ਸਰ ਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੇ ਨਾਮਹੀਨ ਆਦਮੀ ਆਤਮ ਧਨ ਵਾਲੇ ਮਹਾਤਮਾ ਕੋਲ ਚਲਿਆ ਵੀ ਜਾਵੇ ਤਾਂ ਅੱਗੇ ਮਹਾਤਮਾ ਬੈਠਾ ਹੋਇਆ ਪਿੱਠ ਫੇਰ ਦਿੰਦਾ। ਦਿਲ 'ਚ ਕਹਿੰਦਾ ਇਹ ਵਿਸ਼ਈ ਪਾਮਰ ਨਾਲ ਬੋਲਣ ਕਰਕੇ ਕੋਈ ਲਾਭ ਤਾਂ ਹੋਣਾ ਨਹੀਂ, ਇਹ ਤੋਂ ਪਰੇ ਮੂੰਹ ਕਰ ਲਓ ਚੰਗਾ ਹੀ, ਕਿਉਂ ਇਹਨੇ ਜਦ ਬੋਲਣਾ ਪੁੱਠਾ ਹੀ ਬੋਲਣਾ। ਜਾਓ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੇ ਆਤਮ ਧਨ ਵਾਲਾ ਧਨਾੜ ਮਹਾਤਮਾ ਨਾਮਹੀਣ ਕੰਗਾਲ ਦੇ ਘਰ ਚਲਿਆ ਜਾਵੇ ਤਾਂ ਕੰਗਾਲ ਆਦਮੀ ਮਾਣ ਆਦਰ ਦੇ ਕੇ ਮਹਾਤਮਾ ਨੂੰ ਬੁਲਾ ਲੈਂਦਾ। ਨਿਰਧਨ ਸਰ ਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਨਾਮਹੀਣ ਨਿਰਧਨ ਆਤਮ ਧਨ ਵਾਲੇ ਮਹਾਤਮਾ ਦੋਨੋਂ ਆਪਸ ਭਰਾ ਤਾਂ ਹਨ ਚੇਤਨ ਦੀ ਅੰਸ਼ ਕਰਕੇ, ਪਰ ਵਾਹਿਗੁਰੂ ਦੀ ਸ਼ਕਤੀ ਹਟਾਈ ਨਹੀਂ ਜਾਂਦੀ। ਉਹਨੇ ਆਪ ਹੀ ਕਰਮਾਂ ਅਨੁਸਾਰ ਕਈ ਪਾਪੀ ਕਈ ਪੁੰਨੀ ਬਣਾ ਤੇ ਹੈ। ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਕਬੀਰ ਜੀ ਕਹਿੰਦੇ ਅਸਲ ਵਿੱਚ ਕੰਗਾਲ ਉਹੀ ਆ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ। ਜਗਿਆਸੂ ਨੇ ਬੇਨਤੀ ਕੀਤੀ, ਮਨੁੱਖਾ ਦੇ ਪਾਈ ਹੋਈ ਸਫਲ ਕਿਵੇਂ ਹੁੰਦੀ ਹੈ, ਤਾਂ ਨੌਵੇਂ ਸ਼ਬਦ ਵਿੱਚ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਹਿੰਦੇ ਪੂਰਨ ਗੁਰਾਂ ਦੀ ਸੇਵਾ ਕਰੇ ਅਤੇ ਵਾਹਿਗੁਰੂ ਦੀ ਭਗਤੀ ਕਮਾਵੇ ਤਾਂ ਇਹ ਮਨੁੱਖਾਂ ਦੇ ਪਾਈ ਹੋਈ ਸਫਲ ਹੁੰਦੀ ਹੈ। ਮਨੁੱਖਾਂ ਦੇ ਪ੍ਰਾਪਤ ਕਿਵੇਂ ਹੁੰਦੀ ਹੈ? ਪਹਿਲੇ ਕਿਸੇ ਜਨਮ 'ਚ ਗੁਰਾਂ ਦੀ ਸੇਵਾ ਅਤੇ ਪਰਮਾਤਮਾ ਦੀ ਭਗਤੀ ਕਮਾਈ ਹੋਵੇ ਤਾਂ ਇਹ ਮਨੁੱਖਾਂ ਦੇ ਪ੍ਰਾਪਤ ਹੁੰਦੀ ਹੈ। ਪਹਿਲਾ ਜਨਮ ਚਾਹੇ ਘੋੜੇ ਦਾ, ਚਾਹੇ ਹਾਥੀ ਦਾ, ਚਾਹੇ ਬਾਜ ਦਾ, ਚਾਹੇ ਕੂਕਰ ਦਾ, ਸੇਵਾ ਦੀ ਜ਼ਰੂਰਤ ਹੈ, ਚਾਹੇ ਕਿਸੇ ਜੂਨ ਵਿੱਚ ਸੇਵਾ ਕਰ ਲਓ। ਜਿਵੇਂ ਕਈ ਘੋੜਿਆਂ ਨੂੰ ਸਾਹਿਬਾਂ ਦੀ ਅਤੇ ਮਹਾਂਪੁਰਖਾਂ ਦੀ ਸੇਵਾ ਕਰਦਿਆਂ ਮਨੁੱਖ ਜਨਮ ਦੀ ਪ੍ਰਾਪਤੀ ਹੋਈ, ਦਿਲਬਾਗ ਅਤੇ ਗੁਲਬਾਗ ਦੋਹਾਂ ਘੋੜਿਆਂ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕੀਤੀ ਅਤੇ ਦਲ ਸ਼ਿੰਗਾਰ ਘੋੜੇ ਅਤੇ ਪ੍ਰਸ਼ਾਦੀ ਹਾਥੀ ਨੇ ਅਤਿਅੰਤ ਸੇਵਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਪ੍ਰਾਪਤ ਕੀਤੀ ਅਤੇ ਇਸ ਪ੍ਰਕਾਰ ਕੁੱਤੇ ਨੇ ਆਗਿਆ ਮੰਨ ਕੇ ਪੰਚਮ ਪਿਤਾ ਗੁਰੂ ਅਰਜਨ ਦੇਵ ਦੀ ਪ੍ਰਸੰਨਤਾ ਦੁਆਰਾ ਦਹੀਂ ਖਾ ਲਿਆ ਸੀ ਜ਼ਹਿਰ ਵਾਲਾ, ਚੜ੍ਹਾਈ ਕਰ ਗਿਆ ਸੀ। ਇਉਂ ਸੇਵਾ ਹੁੰਦੀ ਵੀ ਰਹਿੰਦੀ ਹੈ। ਇਸ ਤਰ੍ਹਾਂ ਪਹਿਲੇ ਜਨਮ ਵਿੱਚ ਪੁੰਨ ਕਰਮ ਕਮਾਉਣ ਕਰਕੇ ਮਨੁੱਖ ਜਨਮ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਆਗਿਆ ਮੰਨਣੀ ਸਭ ਤੋਂ ਵੱਡੀ ਭਗਤੀ ਹੈ। ਪੂਰਵ ਜਨਮ ਪ੍ਰਚੂਨ ਕਮਾਏ, ਹਰ 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 ਨਾਮ ਪਿਆਰੇ। ਤਿੰਨ ਕੇ ਤੁਰੇ ਜੀਨ ਖੁਰਗੀਰ, ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ। ਕਈ ਬੱਗੀਆਂ ਤੇ ਮਹਾਤਮਾ ਜਾਂਦੇ ਰਹੇ ਆ, ਕਈ ਘੋੜਿਆਂ ਦੀਆਂ, ਕਿੰਨੇ ਜਿੰਨੇ ਸਿੰਘ ਸ਼ਹੀਦ ਹੋਏ ਨੇ ਓਨੇ ਹੀ ਘੋੜੇ, ਉਹ ਵੀ ਤਾਂ ਨਾਲ ਹੀ ਬਹੁਤ ਘੋੜੇ ਸ਼ਹੀਦ ਹੋਏ ਆ। ਇਸ ਪ੍ਰਕਾਰ ਕਈ ਜਿਵੇਂ ਸੱਤਵੇਂ ਪਾਤਸ਼ਾਹ ਸਾਖੀ ਆਉਂਦੀ ਹੈ, ਇੱਕ ਚਿੜਾ ਚਿੜੀ ਜਾ ਕੇ ਇੱਕ ਇੱਕ ਦਾਣਾ ਚੱਕ ਕੇ ਲਿਆਉਂਦੇ ਹੁੰਦੇ ਸੀ ਲੰਗਰ 'ਚ, ਜਿਹੜੇ ਸਿੱਖ ਦੇ ਘਰੇ ਰਹਿੰਦੇ ਸੀ। ਉਹ ਤਾਂ ਚੜ੍ਹਦੀ ਕਲਾ ਜਾਨਵਰਾਂ ਦੇ ਵਿੱਚ ਭਾਵਨਾ ਤਾਂ ਹੁੰਦੀ ਹੈ ਪਰ ਉਹ ਕਰ ਨਹੀਂ ਸਕਦੇ, ਪਰ ਹਾਂ ਜੇ ਪਰਮੇਸ਼ਰ ਦੇ ਦੇਵੇ ਤਾਂ ਉਹ ਕਰ ਵੀ ਲੈਂਦੇ ਸੇਵਾ। ਜਾਂ ਕਈ ਵਾਰੀ ਇਉਂ ਹੁੰਦਾ ਕਈ ਪਵਿੱਤਰ ਚੀਜ਼ ਖਾ ਲੈਂਦੇ ਨੇ, ਜਿਵੇਂ ਲੰਗਰ ਆਦਿਕ ਦੇ ਟੁਕੜੇ ਖਾ ਲਏ, ਉਹਨਾਂ 'ਤੇ ਵੀ ਪ੍ਰਭਾਵ ਚੰਗਾ ਪੈ ਜਾਂਦਾ। ਇਸ ਦੇਹੀ ਕਹੋ ਸਿਮਰਹਿ ਦੇਵ, ਇਹ ਮਨੁੱਖਾ ਦੇਹੀ ਨੂੰ ਦੇਵਤੇ ਵੀ ਯਾਦ ਕਰਦੇ ਕਿ ਸਾਨੂੰ ਮਿਲੇ ਤਾਂ ਅਸੀਂ ਭਜਨ ਸਿਮਰਨ ਕਰਕੇ ਕੇਵਲ ਮੁਕਤੀ ਨੂੰ ਪ੍ਰਾਪਤ ਹੋਈਏ, ਕਿਉਂਕਿ ਦੇਵਤਿਆਂ ਨੂੰ ਕਰਮਾਂ ਦਾ ਫਲ ਨਹੀਂ ਹੁੰਦਾ, ਪੁੰਨ ਖਤਮ ਹੋ ਜਾਣ ਤੋਂ ਬਾਅਦ ਫਿਰ ਧੱਕੇ ਜਾਂਦੇ ਥੱਲੇ ਨੂੰ। 84 ਲੱਖ ਜੂਨ 'ਚੋਂ ਇਸ ਦੇਹੀ ਨੂੰ ਹੀ ਉੱਚ ਪਦਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਆਵਰ ਜੌਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। 84 ਲੱਖ ਜੌਨ ਸਬਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਸੋ ਭਾਈ ਗੁਰਦਾਸ ਜੀ ਫਰਮਾਉਂਦੇ, ਜਿਵੇਂ 84 ਲੱਖ ਜੌਨ ਵਿੱਚ ਉੱਤਮ ਜਨਮ, ਸੋ ਮਾਨਸ ਦੇਹੀ, ਅੱਖੀ ਵੇਖਣ ਕਰਨ ਸੁਣ ਮੁੱਖ ਸੁਭ ਬੋਲਣ ਬਚਨ ਸੁਨੇਹੇ ਸੋ ਦੇਹੀ ਭਜ ਹਰ ਕੀ ਸੇਵ। ਸੋ ਇਸ ਮਨੁੱਖਾ ਦੇਹੀ ਨੂੰ ਪਾ ਕੇ ਹਰੀ ਦੀ ਸੇਵਾ ਕਰ ਤਾਂ ਇਹ ਮਨੁੱਖਾ ਦੇਹ ਤੇਰੀ ਸਫਲ ਹੋ ਜਾਵੇਗੀ। ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਰਹਾਓ। ਕਹਿੰਦੇ ਪਰਮਾਤਮਾ ਨੂੰ ਜ਼ਰੂਰ ਭਜੋ, ਚੇਤੇ ਕਰੋ, ਪਦਾਰਥਾਂ 'ਚ ਲੱਗ ਕੇ ਉਹਨੂੰ ਮਤਾ ਭੁੱਲ ਜਾਣਾ ਕਰੋ, ਕਿਉਂਕਿ ਮਨੁੱਖਾ ਦੇ ਪਾਉਣ ਦਾ ਇਹੀ ਲਾਭ ਹੈ ਜਿਹੜਾ ਭਜਨ ਬੰਦਗੀ ਕਰਨੀ ਹੈ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ। ਜਿੰਨਾ ਚਿਰ ਬਿਰਧ ਅਵਸਥਾ ਰੂਪੀ ਰੋਗ ਆ ਕੇ ਨਹੀਂ ਪ੍ਰਾਪਤ ਹੁੰਦਾ, ਇਹ ਵੀ ਰੋਗ ਹੀ ਹੈ ਬੁਢੇਪਾ। ਅਤੇ ਜਿੰਨਾ ਚਿਰ ਕਾਲ ਹੁੰਦਾ ਮੌਤ ਨੇ ਕਾਇਆ, ਜੇ ਦੇਹ ਤੇਰੀ ਨਹੀਂ ਗ੍ਰਸੀ ਨਹੀਂ ਖਾਧੀ ਪਕੜੀ, ਜਦ ਤੱਕ ਮੌਤ ਨੇ ਆ ਕੇ ਘੇਰਿਆ ਨਹੀਂ। ਜਬ ਲੱਗ ਵਿਕਲ ਭਈ ਨਹੀਂ ਬਾਣੀ, ਭਜ ਲੇ ਰਹੇ ਮਨ ਸਾਰਿੰਗ ਪਾਣੀ। ਜਬ ਲੱਗ ਵਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ। ਜਿੰਨਾ ਚਿਰ ਬਾਣੀ ਵਿਕਲ ਹੁਣ ਥਥਲਾਉਂਦੀ ਥਿੜਕਦੀ ਨਹੀਂ, ਜ਼ਬਾਨ ਕਮਜ਼ੋਰ ਨਹੀਂ ਹੁੰਦੀ, ਉਹਨਾਂ ਚਿਰ ਮਨਾਂ ਤੂੰ ਸਾਰਿੰਗ ਪਾਣੀ ਪਰਮਾਤਮਾ ਨੂੰ ਭਜ ਲੈਣਾ ਕਰ। ਕਹਿੰਦੇ ਫੇਰ ਭਜ ਲਾਂਗੇ। ਕਹਿੰਦੇ ਫਿਰ ਕਦੋਂ ਭਜੇਗਾ? ਆਵ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਹ ਭਾਈ ਹੁਣ ਨਾ ਯਾਦ ਕਰੋਗੇ, ਫਿਰ ਕਦੋਂ ਯਾਦ ਕਰੋਗੇ? ਜਿਸ ਵੇਲੇ ਸਰੀਰ ਦਾ ਅੰਤ ਹੋਣ ਦਾ ਸਮਾਂ ਆਇਆ ਉਸ ਵੇਲੇ ਯਾਦ ਨਹੀਂ ਕਰਨਾ, ਹੋਣਾ ਹੀ ਨਹੀਂ ਯਾਦ। ਜੈਸੇ ਘਰ ਲੱਗ ਗਏ ਆਗ, ਜਾਗ ਰੂਪ ਖੋਦਿਓ ਚਾਹੇ ਕਾਰਨ ਨਾ ਸਿੱਧ ਹੋਏ, ਰੋਏ ਪਛਤਾਈ ਹੈ। ਘਰ ਨੂੰ ਉਧਰੋਂ ਅੱਗ ਲੱਗੀ ਹੋਏ ਫਿਰ ਕਹੇ ਮੈਂ ਖੂਹ ਪੱਟ ਕੇ ਹੁਣ ਅੱਗ ਬੁਝਾ ਲਾਂ ਜੀ, ਹੁਣ ਨਹੀਂ ਬੁਝਣੀ। ਜੋ ਕਿਛ ਕਰੈ ਸੋਈ ਅਬਸਾਰ, ਫਿਰ ਪਛਤਾਵੋ ਨਾ ਪਾਵੋ ਪਾਰ। ਜੋ ਕੁਝ ਵੀ ਸਾਧਨ ਜਪ ਤਪ ਸੰਜਮ ਭਜਨ ਸਿਮਰਨ ਵਗੈਰਾ ਕਰਨੇ ਚਾਹੁੰਦੇ ਹੋ ਸੋਈ ਅਬਸਾਰ, ਉਹੀ ਹੁਣ ਕਰ ਸਕਦਾ। ਜੋ ਕੁਛ ਭਜਨ ਸਿਮਰਨ ਹੁਣ ਕਰ ਲਵੇ ਉਹੀ ਸਾਰ ਸ੍ਰੇਸ਼ਟ ਹੈ। ਜਿਸ ਵੇਲੇ ਬੁਢੇਪਾ ਆ ਗਿਆ ਫਿਰ ਪਛਤਾਏਗਾ, ਜਿਸ ਪਛਤਾਵੇ ਦਾ ਤੂੰ ਪਾਰ ਹੁੰਦਾ ਅਖੀਰ ਨਹੀਂ ਪਾਏਗਾ। ਫਰੀਦਾ ਇੰਨੀ ਮਿੱਕੀ ਜੰਘੀਆਂ ਥਲ ਡੂੰਗਰ ਭਵਿਓ ਮੱਝ ਫਰੀਦਾ ਕੂਜੜਾ ਸਹਿਕੋ ਹਾਥੀਓ। ਇਸ ਕਰਕੇ ਭਰਥਰੀ ਜੀ ਵੀ ਕਹਿੰਦੇ ਆ ਜਰਾ ਉਪਾਏ ਨਾ ਹੋ ਸਕੇ, ਜਰਾ ਆਈਓ ਕੇ ਮਾਹੇ ਭਵ ਸਾਗਰ ਕੇ ਤਰਨ ਕਹੋ ਤਰਨ ਅਵਸਥਾ। ਫਿਰ ਤੂੰ ਅਫਸੋਸ ਹੀ ਕਰੇਗਾ, ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਣਾ ਪਾਏਗਾ। ਸੋ ਸੇਵਕ ਜੋ ਲਾਇਆ ਸੇਵ, ਤਿੰਨ ਹੀ ਪਾਏ ਨਿਰੰਜਨ ਦੇਵ। ਅਸਲੀ ਸੇਵਾਦਾਰ ਉਹੀ ਹੈ ਜਿਹਨੂੰ ਵਾਹਿਗੁਰੂ ਨੇ ਆਪਣੀ ਭਗਤੀ ਰੂਪ ਸੇਵਾ 'ਚ ਲਾਇਆ, ਉਹਨੇ ਮਾਇਆ ਤੋਂ ਰਹਿਤ ਪ੍ਰਕਾਸ਼ ਨੂੰ ਪਰਮਾਤਮਾ ਨੂੰ ਪਾਇਆ। ਗੁਰਮਿਲ ਤਾਂ ਕੇ ਖੁੱਲ੍ਹੇ ਕਪਾਟ, ਬਹੁਰ ਨਾ ਆਵੇ ਜੋਨੀ ਬਾਟ। ਪੂਰਨ ਗੁਰਾਂ ਨਾਲ ਮਿਲਣ ਕਰਕੇ ਉਹਨੇ ਉਹਦੇ ਪੰਜਾਂ ਕੋਸ਼ਾਂ ਰੂਪੀ ਕਪਾਟ ਤਖਤੇ ਖੁੱਲ੍ਹ ਗਏ, ਫਿਰ ਉਹ ਜੂਨੀਆਂ ਦੇ ਬਾਟ ਭਾਵ ਰਸਤੇ 'ਚ ਨਹੀਂ ਆਉਂਦਾ। ਇਹੀ ਤੇਰਾ ਅਵਸਰ ਇਹ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ। ਇੱਥੇ ਇਹੀ ਪਾਠ ਲਿਖਿਆ, ਇਸ ਕਰਕੇ ਸਿਹਾਰੀ ਬਿਹਾਰੀ ਤਾਂ ਅੱਗੇ ਲਿਖਿਆ ਇਹ ਤੇਰੀ ਬਾਰ। ਇਹ ਉਹ ਮਨੁੱਖਾ ਜਨਮ ਜਿਹੜਾ ਨਾ, ਇਹ ਜਨਮ ਹੀ ਤੇਰੇ ਤਰਨ ਦਾ ਅਵਸਰ ਪਾਸ ਸਮਾਂ ਹੈ, ਅਤੇ ਇਹ ਜੋਬਨ ਅਵਸਥਾ ਹੀ ਤੇਰੇ ਭਜਨ ਸਿਮਰਨ ਕਰਨ ਵਾਲੀ ਵਾਰੀ ਆ ਹੁਣ। ਇਹ ਕਲਯੁਗ ਦਾ ਸਮਾਂ ਤੇਰਾ ਸਭ ਤੋਂ ਉੱਤਮ ਹੈ, ਅਤੇ ਮਨੁੱਖਾ ਦੇ ਰੂਪੀ ਵਾਰੀ ਵੀ ਜਿਹੜੀ ਆ ਨਾ ਪ੍ਰਭੂ ਨਾਲ ਮਿਲਣ ਦੀ ਹੁਣ ਵਾਰੀ ਹੈ। ਆਪਣੇ ਹਿਰਦੇ 'ਚ ਤੂੰ ਵਿਚਾਰ ਕੇ ਦੇਖ ਲੈ। ਕਹਿਤ ਕਬੀਰ ਜੀਤ ਕਹਿ ਹਾਰ, ਬਹੁਵਿਧ ਕਹਿਓ ਪੁਕਾਰ ਪੁਕਾਰ। ਕਬੀਰ ਜੀ ਫਰਮਾਉਂਦੇ ਭਾਈ ਤੂੰ ਕਰਮਾਂ ਦੇ ਕਰਨ ਨੂੰ ਸੁਤੰਤਰ ਹੈ, ਜੋ ਚਾਹਵੇਂ ਕਰ ਸਕਦਾ। ਅਸੀਂ ਤੈਨੂੰ ਸਮਝਾ ਦਿੱਤਾ ਤੂੰ ਹੁਣ ਭਾਵੇਂ ਜਿੱਤ, ਜਿੱਤ ਕਹਿ ਜਾਂ ਹਾਰ, ਕਹਿ ਦਾ ਅਰਥ ਹੈ ਜਾਂ ਹਾਰ ਜਾਂ ਜਿੱਤ ਜਾਂ ਹਾਰ। ਅਸੀਂ ਆਪਣਾ ਫਰਜ਼ ਲਾਉਣ ਵਾਸਤੇ ਤੈਨੂੰ ਬਹੁਤ ਤਰ੍ਹਾਂ ਦੇ ਨਾਲ ਪੁਕਾਰ ਪੁਕਾਰ ਕੇ ਕਿਹਾ। ਸੋ ਇਸ ਕਰਕੇ ਤੈਨੂੰ ਉਹ ਧਿਆਨ ਲਾਉਣਾ ਚਾਹੀਦਾ ਜਿਸ ਪ੍ਰਕਾਰ ਅਸੀਂ ਤੈਨੂੰ ਦੱਸਿਆ। ਨਾਮ ਦਾ ਜਾਪ ਕਰਿਆ ਕਰ, ਰਾਮ ਰਾਮ ਜਪ, ਵਾਹਿਗੁਰੂ ਵਾਹਿਗੁਰੂ ਕਰ। ਮੁਸਲਮਾਨ ਇਕੱਠੇ ਹੋ ਕੇ ਆਏ, ਉਹਨਾਂ ਨੂੰ ਕਹਿੰਦੇ ਤੁਸੀਂ ਖੁਦਾ ਦਾ ਨਾਮ ਨਹੀਂ ਜਪਦੇ, ਅੱਲਾ ਅੱਲਾ ਜਪਿਆ ਕਰੋ। ਸਾਰੇ ਕਹਿੰਦੇ ਕਬੀਰ ਜੀ ਇਉਂ ਉਪਦੇਸ਼ ਦੇ ਕੇ ਜੀਵਾਂ ਨੂੰ ਤਾਰਿਆ, ਬਹੁਤ ਕਰੋੜਾਂ ਜੀਵਾਂ ਨੂੰ ਤਾਰ ਕੇ ਗਏ ਨੇ। ਇਸ ਪ੍ਰਕਾਰ ਹੁਣ ਵੀ ਬਾਣੀ ਦੇ ਅੰਦਰ ਉਹਨਾਂ ਨੂੰ ਮਾਣ ਸਤਿਕਾਰ, ਕਿਉਂਕਿ ਇੱਕ ਰੂਪ ਹੋ ਗਏ ਗੁਰੂ ਮਹਾਰਾਜ ਦੇ ਨਾਲ, ਇੱਕ ਮਿੱਕ ਹੋ ਕੇ ਸਤਿਗੁਰਾਂ ਨੇ ਵੀ ਉਹਨਾਂ ਦੇ ਰਾਹੀਂ ਉਪਦੇਸ਼ ਕੀਤਾ ਆਪਾਂ ਨੂੰ ਪਾਵਨ ਉਪਦੇਸ਼। ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਸੋ ਸ਼ਾਮ ਦੇ ਵਕਤ, ਸੋ ਜੇ ਅੱਜ ਦੀ ਕਥਾ ਨਹੀਂ ਸੁਣ ਸਕਾਂਗੇ ਕੱਲ੍ਹ ਸਵੇਰੇ ਕਥਾ ਸੁਣਾਂਗੇ। ਸਵੇਰ ਦੇ ਸਮੇਂ ਦੇ ਸਤਿਗੁਰੂ ਬਖਸ਼ਿਸ਼ ਕਰਨਗੇ ਪਿਆਰ ਸਤਿਕਾਰ ਸਹਿਤ। ਸੋ ਕਿਉਂਕਿ ਹੋਰ ਜਿਹੜੀਆਂ ਕਥਾਵਾਂ ਆਪਾਂ ਭਰ ਰਹੇ ਹਾਂ ਨਾਲ ਨਾਲ, ਉਹਨਾਂ ਦਾ ਸਮਾਂ ਰੱਖਿਆ ਹੁੰਦਾ, ਇਸ ਕਰਕੇ ਆਪਾਂ ਨਿਤਨੇਮ ਦੀ ਜਿਹੜੀ ਕਥਾ ਸੰਗਤਾਂ ਸ਼੍ਰਵਣ ਕਰ ਰਹੀ ਹਾਂ ਉਹ ਭਰਨ ਦੇ ਸੋ ਕੋਸ਼ਿਸ਼ ਕਰ ਰਹੇ ਹਾਂ, ਵੱਧ ਤੋਂ ਵੱਧ ਸੰਗਤਾਂ ਲਾਭ ਹੋ ਸਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। वाहे गुरु 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 वाहे गुरु।